ਅਗਲੜਾ ਪ੍ਰਾਣੀ ਜਰਾ ਮਰਨ ਭਉ ਵਿਸਰ ਗਿਆ। ਕੁਟੰਬ ਦੇਖ ਬਿਕਸ ਹੈ ਕਮਲਾ ਜਿਉ, ਪਰ ਘਰ ਜੋ ਹੈ ਕਪਟ ਨਰਾ। ਦੂੜਾ ਆਇਓ ਹੈ ਜਮ ਹੈ ਤਣਾ, ਤਿਨ ਆਗਲੜਾ ਮੈਂ ਰਹਿ ਨਾ ਜਾਏ। ਕੋਈ ਕੋਈ ਸਾਜਣ ਆਏ ਕਹੈ, ਮਿਲ ਮੇਰੇ ਬੀਠਲਾ ਲੈ ਬਾਹੜੀ ਬੁਲਾਏ। ਮਿਲ ਮੇਰੇ ਰਮਈਆ ਮੈਂ ਲਹਿ ਚੜਾਏ ਰਹਾ। ਅਨਕ ਅਨਕ ਭੋਗ ਰਾਜ ਵਿਸਰੇ ਪ੍ਰਾਣੀ, ਸੰਸਾਰ ਸਾਗਰ ਭੈ ਅਮਰ ਭਇਆ। ਮਾਇਆ ਮੂਠਾ ਚੇਤ ਸੁਨਾਹੀ, ਜਨਮ ਗਵਾਇਓ ਆਲਸੀਆ। ਜਿਖਮ ਘੋਰ ਪੰਥ ਚਾਲਣਾ ਪ੍ਰਾਣੀ, ਰਵ ਸਸ ਤਹਿਨਾ ਪ੍ਰਵੇਸ਼ਮ। ਮਾਇਆ ਮੋਹ ਤਬ ਵਿਸਰ ਗਿਆ, ਜਾਂ ਤਜੀ ਅਲੇ ਸੰਸਾਰੰ। ਆਜ ਮੇਰਾ ਮਨ ਪ੍ਰਗਟ ਪਾਇਆ ਹੈ, ਦੇਖੀ ਅਲੇ ਧਰਮ ਰਾਉ। ਤਹਿ ਕਰ ਦਲ ਕਰਨ ਮਹਾਬਲੀ, ਤਿਨ ਆਗਲੜੈ ਮੈਂ ਰਹਿ ਨਾ ਜਾਏ। ਜੇ ਕੋ ਮੂੰਹ ਉਪਦੇਸ਼ ਕਰਤ ਹੈ, ਤਾਂ ਵਣ ਤ੍ਰਿਣ ਰਤਣਾ ਨਾਰਾਇਣਾ। ਐ ਜੀ ਤੂੰ ਆਪੇ ਸਭ ਕਿਛ ਜਾਣਦਾ, ਬਦਤ ਤ੍ਰਿਲੋਚਨ ਰਾਮਈਆ।
ਵਿਚਾਰ ਕਰਨ ਤੋਂ ਪਹਿਲਾਂ ਮਨ ਨੂੰ ਸਾਗਰ ਕਰਨ ਵਾਸਤੇ ਸਾਰੇ ਗੁਰਮੁਖ ਪਿਆਰੇ ਮਾਈ ਭਾਈ ਪਿਆਰ ਅਤੇ ਸਤਿਕਾਰ ਸਹਿਤ ਗੁਰੂ ਪਾਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਹੋਇਆ ਗੁਰਮੰਤਰ ਉਚਾਰਨਾ ਕਰੋ। ਸਾਰੇ ਪਿਆਰ ਨਾਲ ਆਖੋ ਸਤਨਾਮ। ਇੱਕ ਵਾਰ ਫਿਰ ਆਖੋ ਸਤਨਾਮ।
ਦੀਵਾਨ
ਪਵਿੱਤਰ ਬਾਣੀ ਵਿੱਚ ਸ਼੍ਰੀ ਰਾਗ ਵਿੱਚ ਪਵਿੱਤਰ ਲੋਚਨ ਜੀ ਸਾਨੂੰ ਪਗਲੀ ਜੀਵਾਂ ਨੂੰ ਸਮਝਾਉਣ ਲਈ ਇਸ ਤਰ੍ਹਾਂ ਉਪਦੇਸ਼ ਕਰਦੇ ਸੀ।
ਮਾਇਆ ਮੋਹ ਮਨ ਆਗਲੜਾ ਪ੍ਰਾਣੀ, ਜਰਾ ਮਰਨ ਭਉ ਵਿਸਰ ਗਿਆ।
ਪਰਮੇਸ਼ਰ ਜੀ ਦੇ ਗੁਰਤੀ ਦੇ ਸ਼ਬਦ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਹਰ ਪਰਲੋਚਨ ਜੀ ਦੇ ਜੀਵਨ ਬਾਰੇ ਜੋ ਅਸੀਂ ਬਾਰੀ ਵਿੱਚ ਪੜ੍ਹਦੇ ਹਾਂ ਉਹ ਕੇਵਲ ਇਤਨਾ ਹੈ ਕਿ ਧੰਨੇ ਸੇਵਿਆ ਬਾਲ ਬੁੱਧ ਪਰਲੋਚਨ ਗੁਰ ਮਿਲ ਪਈ ਸੁਧ। ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਵਿੱਚ ਇਸ ਗੱਲ ਦਾ ਜ਼ਿਕਰ ਕਰਦੇ ਨੇ ਤੇ ਭਗਤ ਨਾਮਦੇਵ ਜੀ ਅਤੇ ਭਗਤ ਪਰਲੋਚਨ ਜੀ ਦੋਵੇਂ ਸਮਕਾਲੀ ਹੋਏ ਨੇ ਇੱਕ ਸਮੇਂ ਵਿੱਚ, ਪਰ ਦੋਹਾਂ ਦੀ ਆਪਸੀ ਪਿਆਰ ਸੀ। ਭਗਤ ਮਾਲਾ ਵਿੱਚ ਇਹ ਵੀ ਗੱਲ ਕਹੀ ਗਈ ਹੈ ਕਿ ਤਰਲੋਚਨ ਜੀ ਅਤੇ ਨਾਮਦੇਵ ਜੀ ਦੋਵੇਂ ਸਵਾਮੀ ਗਿਆਨੇਸ਼ਵਰ ਜੀ ਦੇ ਸਿੱਖ ਸਨ। ਇਹ ਗੱਲ ਯਾਦ ਰੱਖਿਓ, ਤੁਰਦੇ ਅਨੇਕਾਂ ਹੁੰਦੇ ਨੇ, ਉਹਨਾਂ ਅਨੇਕਾਂ ਵਿੱਚੋਂ ਪਹੁੰਚ ਸਾਰੇ ਨਹੀਂ ਪਾਉਂਦੇ, ਪਹੁੰਚ ਦਾ ਪਿੰਡਲਾ ਸੀ। ਅਸੀਂ ਜਿਤਨੇ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਬੈਠੇ ਹਾਂ, ਸਭ ਦੀ ਮਾਨਸਿਕ ਅਵਸਥਾ ਇੱਕ ਨਹੀਂ ਹੈ, ਸਾਰਿਆਂ ਦੇ ਵਿਚਾਰ ਇੱਕ ਨਹੀਂ, ਸਭ ਦੀ ਸੰਗਤੀ ਇੱਕੋ ਜਿਹੀ ਨਹੀਂ, ਸਭ ਦੀ ਭਾਵਨਾ ਇੱਕੋ ਜਿਹੀ ਨਹੀਂ। ਇੱਕ ਗੁਰੂ ਦੇ ਕਿਤਨੇ ਚੇਲੇ ਹੋਣ, ਇਹ ਜ਼ਰੂਰੀ ਨਹੀਂ ਕਿ ਉਹ ਸਾਰੇ ਬ੍ਰਹਮ ਗਿਆਨੀ ਹੋ ਜਾਂਦੇ ਨੇ, ਥੋੜ੍ਹਾ ਅੰਤਰ ਰਹਿ ਜਾਂਦਾ। ਕੋਈ ਕਿਸ ਭਾਵਨਾ ਨਾਲ ਗੁਰੂ ਨੂੰ ਪੂਜਦਾ ਹੈ, ਕੋਈ ਕਿਸ ਭਾਵਨਾ ਨਾਲ ਸੇਵਾ ਕਰਦਾ ਹੈ, ਕੋਈ ਗੁਰੂ ਦੇ ਬਚਨ ਨੂੰ ਕਿੰਨਾ ਮੰਨਦਾ, ਇਸ ਤਰੀਕੇ ਨਾਲ ਥੋੜ੍ਹਾ ਫਰਕ ਪੈ ਜਾਂਦਾ। ਤਰਲੋਚਨ ਜੀ ਦਾ ਜਨਮ ਬਾਰਸੀ ਨਗਰ ਵਿੱਚ ਸ਼ੋਲਾਪੁਰ ਡਿਸਟ੍ਰਿਕਟ ਵਿੱਚ ਹੋਇਆ। ਆਪ ਜੀ ਵੈਸ ਜਾਤੀ ਨਾਲ ਸੰਬੰਧ ਰੱਖਦੇ ਸੀ, ਘਰੋਂ ਅਮੀਰ ਸਨ, ਸੁਭਾਅ ਸੰਤ ਸੇਵੀ ਸੀ, ਸਾਧੂ ਆਉਣੇ ਉਹਨਾਂ ਦੀ ਸੇਵਾ ਕਰਨੀ। ਸਤਸੰਗਤ ਕਰਦੇ ਸਨ ਸਵਾਮੀ ਗਿਆਨੇਸ਼ਵਰ ਜੀ ਦੀ, ਪਰ ਸਹਿਜੇ ਸਹਿਜੇ ਨਾਮਦੇਵ ਜੀ ਨਾਲ ਸਾਂਝ ਹੋ ਗਈ। ਇੱਕ ਦਿਨ ਨਾਮਦੇਵ ਜੀ ਨੂੰ ਕਹਿਣ ਲੱਗੇ, ਮੇਰੇ 'ਤੇ ਕਿਰਪਾ ਕਰੋ, ਤੁਸੀਂ ਮੰਜ਼ਿਲ 'ਤੇ ਪਹੁੰਚ ਗਏ ਹੋ, ਬਖਸ਼ਿਸ਼ ਕਰੋ ਮੇਰੇ 'ਤੇ ਅਤੇ ਮੈਨੂੰ ਵੀ ਪਹੁੰਚਾ ਦਿਓ। ਨਿਰੰਕਾਰ ਕੋਲ ਮੇਰੀ ਸਿਫਾਰਿਸ਼ ਕਰੋ, ਮੇਰੇ ਲਈ ਦੁੱਧੜੀ ਕਰੋ, ਅਰਦਾਸ ਕਰੋ, ਤਾਂ ਕਿ ਮੈਂ ਵੀ ਮੰਜ਼ਿਲ 'ਤੇ ਪਹੁੰਚ ਜਾਵਾਂ। ਨਾਮਦੇਵ ਜੀ ਨੇ ਅਰਦਾਸ ਕੀਤੀ, ਪਰ ਅਕਸਰ ਯਾਦ ਰੱਖੋ, ਵਾਣੀ ਚੰਗੀ ਹੈ ਬਿਰਸੀ ਕਦੇ ਨਾ ਹੋਵੇ ਜਨ ਕੀ ਅਰਦਾਸ। ਅਰਦਾਸ ਪ੍ਰਵਾਨ ਹੋ ਗਈ। ਭਗਵਾਨ ਦੀਦਾਰ ਦੇਣ ਲਈ ਪਰਲੋਚਨ ਜੀ ਦੇ ਘਰ ਚੱਲ ਕੇ ਆਏ। ਪਰਲੋਚਨ ਜੀ ਦੀ ਅਵਸਥਾ ਬਜ਼ੁਰਗ ਹੋਣ ਲੱਗ ਪਈ, ਘਰ ਦੀ ਔਰਤ ਸਾਧੂਆਂ ਦੀ ਸੇਵਾ ਕਰਨ ਵਿੱਚ ਅਸਮਰੱਥ ਸੀ। ਮਨ ਵਿੱਚ ਸੋਚਿਆ, ਪਰਲੋਚਨ ਜੀ ਨੇ ਕੋਈ ਨੌਕਰ ਰੱਖ ਲਿਆ ਜਾਏ ਜੋ ਆਏ ਸਾਧੂਆਂ ਦੀ ਸੇਵਾ ਕਰੇ, ਉਹਨਾਂ ਦੇ ਜੀਵਨ ਦੀ ਕਹਾਣੀ ਰਸਰੀ ਹੈ। ਅਤੇ ਇੱਕ ਦਿਨ ਉਹ ਘਰ ਤੋਂ ਨੌਕਰ ਲੈਣ ਲਈ ਚਲੇ ਗਏ। ਰਸਤੇ ਵਿੱਚ ਉਹਨਾਂ ਨੂੰ ਗਰੀਬੜਾ ਜਿਹਾ ਵਿਅਕਤੀ ਮਿਲਿਆ, ਸਾਹਮਣੇ ਕੱਪੜੇ ਫਟੇ ਹੋਏ ਨੇ। ਉਸ ਨੂੰ ਪੁੱਛਿਆ ਤ੍ਰਿਲੋਚਨ ਜੀ ਨੇ ਤੇ ਨੌਕਰ ਚਾਹੀਦਾ। ਉਸ ਵਿਅਕਤੀ ਨੇ ਕਹਿ ਦਿੱਤਾ ਨੌਕਰੀ ਤਾਂ ਮੈਂ ਹੀ ਕਰ ਲਵਾਂਗਾ, ਪਰ ਮੇਰੀਆਂ ਕੋਈ ਸ਼ਰਤਾਂ ਨੇ, ਲੋਕ ਮੇਰੀ ਸ਼ਰਤ ਨਹੀਂ ਮੰਨਦੇ, ਇਸ ਕਰਕੇ ਮੈਂ ਨੌਕਰੀ ਨਹੀਂ ਕਰੀ। ਕਹਿਣ ਲੱਗੇ ਸ਼ਰਤ ਕੀ ਹੈ? ਕਹਿੰਦਾ ਮੈਂ ਤਨਖਾਹ ਨਹੀਂ ਲੈਂਦਾ, ਨੌਕਰੀ ਮੈਂ ਕਰਦਾ ਕੇਵਲ ਕੱਪੜਾ ਮਿਲ ਜਾਏ ਤੇ ਭੋਜਨ ਮਿਲ ਜਾਏ, ਬਸ ਸ਼ਰਤ ਮੇਰੀ ਇਤਨੀ ਹੈ ਕਿ ਜਿਤਨਾ ਮੈਂ ਖਾਵਾਂ, ਮੈਂ ਥੋੜਾ ਖਾਵਾਂ ਬਹੁਤਾ ਖਾਵਾਂ, ਉਹ ਕਿਸੇ ਦੂਸਰੇ ਕੋਲ ਮੇਰੇ ਭੋਜਨ ਦੀ ਗੱਲ ਨਾ ਕੀਤੀ ਜਾਏ। ਜਿਤਨੀ ਦੇਰ ਕੋਈ ਗੱਲ ਨਾ ਹੋਏਗੀ ਮੈਂ ਨੌਕਰੀ ਕਰਾਂਗਾ, ਜਦੋਂ ਮੇਰੇ ਭੋਜਨ ਤੇ ਟੀਕਾ ਟਿੱਪਣੀ ਹੋਣ ਲੱਗ ਪਈ ਫਿਰ ਮੈਂ ਨਹੀਂ ਰਹਾਂਗਾ। ਪ੍ਰਲੋਚਨ ਜੀ ਉਸਨੂੰ ਨਾਲ ਲੈ ਆਏ, ਘਰਵਾਲੀ ਨੂੰ ਸਾਰੀ ਗੱਲ ਸਮਝਾ ਦਿੱਤੀ ਤੇ ਨੌਕਰ ਨੇ ਆਪਣਾ ਨਾਮ ਦੱਸਿਆ, ਅੰਤਰਜਾਮੀ ਹੈ ਮੇਰਾ ਨਾਮ। ਘਰਵਾਲੀ ਨੂੰ ਦੱਸਿਆ ਕਿ ਇਹ ਅੰਤਰਜਾਮੀ ਹੈ, ਇਸਦਾ ਨਾਮ, ਇਹ ਘਰ ਦਾ ਸਾਰਾ ਕੰਮ ਕਰੇਗਾ, ਪਰ ਇੱਕ ਗੱਲ ਦਾ ਤੂੰ ਹਮੇਸ਼ਾ ਖਿਆਲ ਰੱਖਣਾ ਹੈ, ਇਸ ਦੀ ਇਹ ਸ਼ਰਤ ਹੈ ਕਿ ਇਸ ਦੇ ਭੋਜਨ ਪ੍ਰਤੀ ਕਿਸੇ ਦੂਸਰੇ ਨਾਲ ਗੱਲ ਨਹੀਂ ਕਰੇ। ਸਮਾਂ ਬੀਤਣ ਲੱਗ ਪਿਆ, ਅੰਤਰਜਾਮੀ ਆਏ ਸਾਧੂਆਂ ਦੀ ਸੇਵਾ ਕਰਨ, ਸਾਧੂ ਪ੍ਰਸੰਨ ਹੋ ਕੇ ਜਾਂਦੇ ਨੇ। ਕਾਫੀ ਸਮਾਂ ਬੀਤਣ ਤੋਂ ਬਾਅਦ ਜਦੋਂ ਅੱਜ ਤ੍ਰਿਲੋਚਨ ਜੀ ਦੀ ਘਰਵਾਲੀ ਗੁਆਂਢਣ ਕੋਲ ਚਲੀ ਗਈ, ਗੁਆਂਢਣ ਨੇ ਉਸਨੂੰ ਪੁੱਛਿਆ ਕਿ ਤੂੰ ਉਦਾਸ ਕਿਉਂ ਹੈ, ਤੇਰਾ ਚਿਹਰਾ ਉਤਰਿਆ ਜਾਪਦਾ ਹੈ, ਤੇਰੀ ਉਦਾਸੀ ਦਾ ਕਾਰਨ ਕੀ ਹੈ, ਕਿਉਂ ਉਦਾਸ ਹੈ? ਤ੍ਰਿਲੋਚਨ ਜੀ ਦੀ ਔਰਤ ਨੇ ਟਾਲਣ ਦਾ ਬੜਾ ਯਤਨ ਕੀਤਾ, ਪਰ ਅਖੀਰ ਉਸ ਕੋਲ ਇਹ ਗੱਲ ਕਹਿ ਦਿੱਤੀ ਕਿ ਬੁਢਾਪਾ ਹੈ, ਕਾਰੋਬਾਰ ਕਰਨ ਯੋਗੇ ਨਹੀਂ ਹੈ, ਧਨ ਭਾਵੇਂ ਘਰ ਵਿੱਚ ਬਹੁਤ ਹੈ ਪਰ ਸਾਧੂਆਂ ਦੀ ਆਵਾਜਾਈ ਕਿਤਨੀ ਵੱਧ ਗਈ ਹੈ ਤੇ ਧਨ ਵੀ ਕਿਤਨੀ ਕੁ ਦੇਰ ਚੱਲੇਗੀ। ਦੂਸਰਾ ਨੌਕਰ ਹੈ ਕਿ ਰੋਟੀ ਨਾਲ ਰੱਜਦਾ ਹੀ ਨਹੀਂ, ਕਿਤਨੀਆਂ ਰੋਟੀਆਂ ਖਾਂਦਾ ਹੈ ਰੱਜਣ ਵਿੱਚ ਨਹੀਂ ਆਉਂਦਾ। ਅੰਤਰਜਾਮੀ ਤਾਂ ਸਭ ਕੁਝ ਜਾਣ ਲੈਂਦਾ ਨਾ, ਉਸਦਾ ਨਾਮ ਹੀ ਮੇਰਾ ਅੰਤਰਜਾਮੀ ਨਹੀਂ ਸੀ, ਉਹ ਤਾਂ ਭਗਵਾਨ ਹੀ ਆਇਆ। ਜਦੋਂ ਉਹ ਘਰ ਵਿੱਚ ਆਈ, ਘਰ ਵਿੱਚ ਨੌਕਰ ਨਹੀਂ ਹੈ, ਆਵਾਜ਼ਾਂ ਦਿੱਤੀਆਂ, ਪਰ ਜਦੋਂ ਤ੍ਰਿਲੋਚਨ ਜੀ ਘਰ ਵਿੱਚ ਆਏ, ਉਹਨਾਂ ਪੁੱਛਿਆ ਕਿੱਥੇ ਹੈ ਅੰਤਰਜਾਮੀ? ਕਹਿਣ ਲੱਗੀ ਪਤਾ ਨਹੀਂ ਕਿੱਥੇ ਚਲੇ ਗਏ। ਤ੍ਰਿਲੋਚਨ ਜੀ ਨੇ ਆਪਣੀ ਔਰਤ ਨੂੰ ਇਹ ਗੱਲ ਦੱਸੀ ਕਿ ਉਹ ਅੰਤਰਜਾਮੀ ਕੋਈ ਸਧਾਰਨ ਵਿਅਕਤੀ ਨਹੀਂ ਸੀ, ਉਹ ਭਗਵਾਨ ਹੀ ਨੌਕਰ ਦਾ ਭੇਸ ਬਣਾ ਕੇ ਸਾਡੇ ਘਰ ਵਿੱਚ ਰਹਿੰਦਾ। ਤੜਪਿਆ ਤ੍ਰਿਲੋਚਨ, ਤੜਪੀ ਉਸਦੀ ਔਰਤ, ਪਰ ਤਾਜਿੰਦ ਜੀ ਫਿਰ ਭਗਵਾਨ ਮੁੜ ਕੇ ਘਰ ਨਹੀਂ ਆਇਆ। ਗੁਰਬਾਣੀ ਦਾ ਅੱਜ ਦਾ ਇਹ ਸ਼ਬਦ ਦੀ ਉਥਾਨਕਾ ਜੋ ਸੰਪਰਦਾਵਾਂ ਵਿੱਚ ਟਕਸਾਲਾਂ ਵਿੱਚ ਚਲੀ ਆਉਂਦੀ ਹੈ, ਉਹ ਇਹ ਹੈ ਕਿ ਤ੍ਰਿਲੋਚਨ ਜੀ ਤੇ ਕਿਸੇ ਨੇ ਸਵਾਲ ਕੀਤਾ, ਭਗਤ ਜੀ ਇਸ ਗੱਲ ਦਾ ਜਵਾਬ ਦਿਓ ਕਿ ਇਹ ਜੋ ਜੀਵ ਹੈ, ਇਸ ਨੂੰ ਆਉਣ ਵਾਲਾ ਸਮਾਂ ਬੁਢਾਪਾ ਅਤੇ ਆਉਣ ਵਾਲੀ ਮ੍ਰਿਤੂ ਦਾ ਸਮਾਂ ਕਿਉਂ ਯਾਦ ਨਹੀਂ ਰਹਿੰਦਾ? ਇਹ ਦੋਵੇਂ ਗੱਲਾਂ, ਮੌਤ ਤੇ ਬੁਢਾਪਾ, ਇਹ ਕਿਉਂ ਭੁੱਲ ਜਾਂਦਾ ਹੈ? ਤੈਨੂੰ ਕਿਉਂ ਚੇਤਾ ਨਹੀਂ ਆਉਂਦਾ? ਇਸ ਸ਼ਬਦ ਵਿੱਚ ਭਗਤ ਜੀ ਕੁਝ ਆਉਣ ਵਾਲੇ ਸਮੇਂ ਬਾਰੇ, ਕੁਝ ਮਨੁੱਖ ਦੀ ਸੋਚ ਬਾਰੇ, ਮਨੁੱਖ ਦੇ ਵਿਚਾਰ ਕੀ ਨੇ, ਮਨੁੱਖ ਰੱਬ ਤੋਂ ਕਿਉਂ ਵਿਸਰ ਜਾਂਦਾ ਹੈ, ਪਰ ਮਨੁੱਖ ਦਾ ਆਉਣ ਵਾਲਾ ਸਮਾਂ ਕਿਹੋ ਜਿਹਾ ਹੋਏਗਾ, ਇਹਨੂੰ ਕਿੰਨਾ ਕਿੰਨਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ, ਉਹ ਇਸ ਸ਼ਬਦ ਵਿੱਚ ਦੱਸਦੇ ਨੇ। ਤੇ ਪਹਿਲਾਂ ਕਹਿੰਦੇ ਨੇ, ਮਾਇਆ ਮੋਹ ਮਨ ਆਗਲੜਾ ਪ੍ਰਾਣੀ। ਮਾਇਆ ਸਮਝਣ ਵਾਲਾ ਸ਼ਬਦ ਹੈ। ਅਸੀਂ ਲੋਕ ਮੇਰੇ ਧਨ ਪਦਾਰਥ ਨੂੰ ਮਾਇਆ ਕਹਿੰਦੇ, ਮੇਰਾ ਪੈਸਾ ਹੀ ਮਾਇਆ ਨਹੀਂ ਹੈ। ਜੋ ਤੁਹਾਨੂੰ ਦਿਸਦਾ ਹੈ ਅੱਜ, ਉਹ ਸਭ ਮਾਇਆ ਹੈ। ਪਰ ਗੁਰੂ ਪਾਤਸ਼ਾਹ ਨੇ ਪਵਿੱਤਰ ਬਾਣੀ ਵਿੱਚ ਇਹ ਬਚਨ ਕਹੇ ਨੇ ਕਿ ਮਾਇਆ ਬਿਨਸਰੀ ਹੈ। ਯਾਦ ਰੱਖਿਓ, ਮਾਇਆ ਖਤਮ ਹੁੰਦੀ, ਈਸ਼ਵਰ ਖਤਮ ਨਹੀਂ ਹੁੰਦਾ। ਮਾਇਆ ਨੂੰ ਦਰਖਤ ਦੀ ਸ਼ਾਮ ਵੱਤ ਕਿਹਾ ਹੈ, ਜਿਵੇਂ ਸ਼ਾਮ ਬਦਲਦੀ ਹੈ, ਐਵੇਂ ਮਾਇਆ ਵੀ ਬਦਲਦੀ ਰਹਿੰਦੀ। ਜੋ ਸੰਸਾਰ ਅੱਜ ਦਿਸਦਾ ਹੈ, ਹਜ਼ਾਰਾਂ ਸਾਲ ਪਹਿਲਾਂ ਇਹ ਸੰਸਾਰ ਇਸ ਤਰ੍ਹਾਂ ਦਾ ਨਹੀਂ ਸੀ। ਇਹਦੇ ਵਿੱਚ ਮਨੁੱਖ ਇਸ ਤਰ੍ਹਾਂ ਦੇ ਨਹੀਂ ਸਨ, ਉਹਨਾਂ ਦੀ ਸੋਚ ਵਿਚਾਰ ਇਸ ਤਰ੍ਹਾਂ ਦੀ ਨਹੀਂ ਸੀ। ਜੋ ਅੱਜ ਦਿਸਦਾ ਉਹ ਸੈਂਕੜੇ ਸਾਲ ਬੀਤ ਜਾਣ ਬਾਅਦ ਨਹੀਂ ਦਿਖੇਗਾ। ਬਦਲਾਹਟ ਹੈ ਹਰ ਚੀਜ਼ ਵਿੱਚ, ਜੋ ਬਦਲ ਰਹੀ ਹੈ ਉਹ ਮਾਇਆ ਹੈ। ਇੱਕ ਦਿਨ ਆਏਗਾ, ਈਸ਼ਵਰ ਮਾਇਆ ਦਾ ਮਾਲਕ ਹੈ, ਉਹ ਆਪਣੀ ਮਾਇਆ ਨੂੰ ਆਪ ਸਮੇਟ ਲੈਂਦੇ, ਆਪਣੀ ਮਾਇਆ ਆਪ ਪਸਾਰੀ, ਆਪੇ ਦੇਖਣ ਹਾਰਾ, ਨਾਨਾ ਰੂਪ ਧਰੇ ਬਹੁ ਰੰਗੀ, ਸਭ ਤੇ ਰਹੇ ਨਿਆਰਾ। ਅਨੇਕਾਂ ਰੂਪ ਉਸਦੇ ਆਪਣੇ ਨੇ, ਜਦੋਂ ਚਾਹੇ ਮਾਇਆ ਦਾ ਪਸਾਰਾ ਪਸਾਰਦਾ ਹੈ, ਜਦੋਂ ਚਾਹੇ ਸਮੇਟ ਲੈਂਦੇ। ਤੋ ਭਗਤ ਤ੍ਰਿਲੋਚਨ ਜੀ ਇਹ ਗੱਲ ਕਹਿੰਦੇ ਨੇ, ਮਨ ਦਾ ਅਰਥ ਹੈ ਜੀਵ, ਮਾਇਆ ਮੋਹ ਮਨ ਆਗਲੜਾ ਪ੍ਰਾਣੀ। ਪ੍ਰਾਣੀ ਦਾ ਅਰਥ ਜੀਵ ਹੈ, ਮਨ ਦਾ ਅਰਥ ਵੀ ਜੀਵ ਹੈ। ਇਸ ਜੀਵ ਦੇ ਅੰਦਰ ਮਾਇਆ ਦਾ ਮੋਹ ਅੱਜ ਦਾ ਨਹੀਂ, ਬੜਾ ਪੁਰਾਣਾ ਹੈ। ਆਗਲੜਾ ਦਾ ਅਰਥ ਹੈ ਬਹੁਤਾ, ਆਗਲੜਾ ਦਾ ਅਰਥ ਦੂਜਾ ਵੀ ਹੈ। ਜੇ ਸ਼ਬਦਾਂ ਦੇ ਹੇਰ ਫੇਰ ਨਾਲ ਇਸ ਨੂੰ ਆਗਲੜਾ ਪੜ੍ਹੀਏ ਤਾਂ ਅਰਥ ਬਣ ਜਾਂਦਾ ਹੈ ਕਿ ਇਸ ਨੂੰ ਵਿਸ਼ੇਸ਼ ਤੌਰ ਤੇ ਗਾਲਣ ਵਾਲਾ ਮਨੁੱਖ। ਮਾਇਆ ਮੋਹ ਮਨ ਆਗਲੜਾ ਪ੍ਰਾਣੀ, ਪਰ ਮਾਇਆ ਦਾ ਮੋਹ ਇਸ ਨੂੰ ਅੱਜ ਦਾ ਨਹੀਂ ਹੈ। ਗੁਰਦੇਵ ਜੀ ਬਾਣੀ ਚ ਕਹਿੰਦੇ ਨੇ, ਵਿੱਚੋਂ ਗਰਭੈ ਨਿਕਲ ਆਇਆ, ਲਾਗਤ ਪਵਨ ਖਸਮ ਵਿਸਰਾਇਆ, ਆਵੈ ਜਾਏ ਧੋਈਐ ਜੋਨੀ, ਰਹਿਣ ਨਾ ਪਿਤਾਈ ਥਾਏ ਪਿਆ। ਜਦੋਂ ਇਹ ਮਾਤਾ ਦੇ ਉਦੋਂ ਬਾਹਰ ਆਇਆ, ਜਿਹੜੀ ਇਹਨੂੰ ਹਵਾ ਲੱਗੀ ਉਹ ਮਾਇਆ ਦੀ ਸੀ। ਜਦੋਂ ਇਹਨੂੰ ਮਾਇਆ ਦੀ ਹਵਾ ਲੱਗੀ ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਇਹਨੂੰ ਰੱਬ ਭੁੱਲ ਗਿਆ, ਮਾਇਆ ਨੇ ਰੱਬ ਭੁਲਾ ਦਿੱਤਾ। ਲਾਗਤ ਪਵਨ ਖਸਮ ਦਿਸਰਾਇਆ, ਜਦੋਂ ਇਹ ਮਾਤਾ ਦੇ ਉਦਰ ਵਿੱਚ ਸੀ ਇਹਨੂੰ ਰੱਬ ਯਾਦ ਸੀ, ਜਦੋਂ ਬਾਹਰ ਆਇਆ ਤੇ ਭੁੱਲ ਗਿਆ। ਗੁਰੂ ਪਾਤਸ਼ਾਹ ਦੀ ਪਵਿੱਤਰ ਬਾਣੀ ਵਿੱਚ ਇਸ ਗੱਲ ਦਾ ਜ਼ਿਕਰ ਆਇਆ ਹੈ ਕਿ ਜਦੋਂ ਜੀਵ ਮਾਤਾ ਦੀ ਕਦਰ ਵਿੱਚ ਹੁੰਦਾ ਹੈ ਇਹ ਉਲਟਾ ਹੁੰਦਾ ਹੈ। ਪਰ ਸ਼ਾਸਤਰ ਇਹ ਗੱਲ ਕਹਿੰਦੇ ਨੇ, ਧਾਰਮਿਕ ਗ੍ਰੰਥ ਇਹ ਗੱਲ ਦੱਸਦੇ ਨੇ, ਇਸ ਵਿਅਕਤੀ ਨੂੰ 100 ਜਨਮ ਦਾ ਗਿਆਨ ਹੁੰਦਾ ਮਾਤਾ ਦੇ ਉਦਰ ਵਿੱਚ। ਜਦੋਂ ਇਹ ਮਾਤਾ ਦੇ ਉਦਰ ਤੋਂ ਬਾਹਰ ਆਉਂਦਾ ਫਿਰ ਇਹ ਆਪਣੇ ਗਿਆਨ ਨੂੰ ਯਾਦ ਕਰਕੇ ਰਹਿੰਦਾ। ਮਾਤਾ ਜਨਮ ਵੇਲੇ ਰਹਿੰਦਾ ਨਾ ਰੋਵੇ, ਦਾਦਿਆਂ ਦੇ ਫਿਕਰ ਪੈ ਜਾਂਦੇ ਰੋਇਆ ਕਿਉਂ ਨਹੀਂ, ਬੱਚੇ ਚਿੰਤਾ ਕਰਦੇ ਨਿਗਾਉਣ ਦਾ ਯਤਨ ਕੀਤਾ ਜਾਂਦਾ। ਇਹ ਸਵਾਲ ਬੱਚਾ ਕਿਉਂ ਰੋਂਦਾ ਹੈ, ਭਾਈ ਸਾਹਿਬ ਭਾਈ ਗੁਰਦਾਸ ਜੀ ਅਤੇ ਹਕੀਮ ਲੋਕਾਂ ਦੀ ਕੀਤੀ। ਕਹਿਣ ਲੱਗੇ, ਭਾਈ ਸਾਹਿਬ ਇਸ ਗੱਲ ਦੀ ਸਮਝ ਨਹੀਂ ਆਈ, ਜਦੋਂ ਬੱਚੇ ਨੇ ਜਨਮ ਲਿਆ ਹੈ ਤਾਂ ਮਾਤਾ ਦੇ ਉਦਰ ਦੀ ਕੈਦ ਵਿੱਚ ਸ਼ਹੀਦ ਹੋਈ। ਬੱਚੇ ਨੂੰ ਅਸੀਂ ਜਾਂਚਿਆ ਪੜਤਾਲਿਆ ਹੈ, ਭੁੱਖਾ ਵੀ ਨਹੀਂ, ਕੈਦ ਚੋਂ ਵੀ ਬਾਹਰ ਹੈ, ਭੁੱਖਾ ਵੀ ਨਹੀਂ। ਪਰ ਆਪ ਇਸ ਕਿਰਪਾ ਕਰਕੇ ਦੇਖੋ ਕਿ ਜਦੋਂ ਬੱਚਾ ਜਨਮਦਾ ਹੈ ਉਹ ਰੋਂਦਾ ਕਿਉਂ? ਭਾਈ ਸਾਹਿਬ ਜੀ ਨੇ ਬਚਨ ਕਹਿ ਕਹਿਣ ਲੱਗੇ, ਰੋਵੈ ਗਿਆਨ ਗਵਾਏ ਕਿਉਂ, ਮਾਇਆ ਮੋਹ ਬਨੋਰ ਗੁਬਾਰ। ਕਹਿੰਦੇ ਉਹ ਇਸ ਲਈ ਰੋ ਰਿਹਾ ਇਸ ਕੋਲੋਂ ਗਿਆਨ ਗਵਾ ਕੇ, ਹੁਣ ਉਹ ਮਾਇਆ ਦੇ ਮੋਹ ਦੇ ਹਨੇਰ ਗੁਬਾਰ ਵਿੱਚ ਆਇਆ, ਉਸਨੂੰ ਦਿਖਦਾ ਕਿਉਂ ਨਹੀਂ? ਜੋ ਉਸਨੂੰ ਮਾਤਾ ਦੇ ਉਦਰ ਵਿੱਚ ਸੋਝੀ ਸੀ ਉਸ ਨੂੰ ਨਹੀਂ ਦੇ। ਕਹਿਣ ਲੱਗੇ, ਉਹ ਰੋਵੈ ਦੁੱਖ ਆਪਣੇ, ਹੱਸ ਹੱਸ ਗਾਵੇ ਸਭ ਪਰਿਵਾਰ। ਉਹ ਰੋ ਕੇ ਆਪਣਾ ਦੁੱਖ ਦੱਸਣਾ ਚਾਹੁੰਦਾ, ਪਰ ਪਰਿਵਾਰ ਦੇ ਜੀ ਹੱਸ ਕੇ ਖੁਸ਼ੀਆਂ ਮਨਾ ਰਹੇ ਨੇ ਸਾਡੇ ਘਰ ਵਿੱਚ ਕਿੱਧਰ ਨੂੰ ਰਹਿਣ ਲਈ। ਇਸ ਸੰਸਾਰ ਤੇ ਕਈ ਪਸਰੀ ਹੋਈ ਮਾਇਆ ਜਿਸ ਨੂੰ ਬਾਣੀ ਨੇ ਹਨੇਰਾ ਕਿਹਾ ਹੈ, ਮਾਇਆ ਮੋਹ ਹਨੇਰ ਗੁਬਾਰ ਹੈ, ਬਾਣੀ ਕਹਿੰਦੇ ਨੇ। ਇਸ ਧੁੱਪ ਹਨੇਰੇ ਵਿੱਚ ਜਦੋਂ ਜੀਵ ਆਉਂਦਾ ਇਸ ਨੂੰ ਸੁਝਦਾ ਨਹੀਂ, ਪਰ ਇਸਦਾ ਸੰਬੰਧ ਮਾਇਆ ਨਾਲ ਪੈ ਜਾਂਦਾ, ਜਿੱਧਰ ਦੇਖਦਾ ਮਾਇਆ ਹੀ ਦਿਸਦੀ। ਜੀਵਨ ਦੀਆਂ 10 ਸਟੇਜਾਂ ਵਿੱਚ ਗੁਜ਼ਰਦਾ ਹੈ, 10 ਸਟੇਜਾਂ ਵਿੱਚ ਰੱਬ ਨੂੰ ਲਿਆ ਰਹਿੰਦਾ, ਮਾਇਆ ਇਹਦੇ ਆਲੇ ਦੁਆਲੇ ਘੇਰਾ ਕਰ ਰੱਖਦੀ। ਜਦੋਂ ਜਨਮ ਲੈਂਦਾ ਹੈ, ਜਨਮ ਲੈਣ ਤੋਂ ਬਾਅਦ ਫਿਰ ਪਹਿਲਾ ਪਿਆਰ ਲੱਗਾ ਸੰਗਤ, ਨਿਰੰਕਾਰ ਭੁੱਲ ਗਿਆ, ਮਾਤਾ ਦੇ ਅੱਖਾਂ ਨਾਲ ਪਿਆਰ ਹੋ ਗਿਆ। ਦੂਜੀ ਅਵਸਥਾ ਵਿੱਚ ਦੂਜੇ ਮਾਏ ਬਾਪ ਦੀ ਸੁਧ, ਤੀਜੇ ਭਈਆ ਭਾਬੀ ਦੇਵ ਭਰਾਵਾਂ ਨਾਲ, ਭੈਣਾਂ ਨਾਲ, ਭਰਾਈਆਂ ਨਾਲ, ਪੰਜ ਪੈਦੀ, ਚੌਥੇ ਪਿਆਰ ਉਤਰਵੀਂ ਖੇਡ, ਪੰਜਵੇਂ ਖਾਣ ਪੀਣ ਦੀ ਬਾਤ, ਛੇਵੇਂ ਕਾਮ ਨਾ ਪੁੱਛੇ ਜਾਤ, ਸੱਤਵੇਂ ਸੰਜ ਪੀਆ ਸਰਵਾਸ, ਅੱਠਵੇਂ ਕ੍ਰੋਧ ਗੁਆ ਸੰਵਾਸ, ਨਾਵੇਂ ਧੌਲੇ ਸੁਭੇ ਸਾਹਾ, ਦਸਵੇਂ ਦੱਦਾ ਗੁਆ ਸਵਾਹ। ਗਏ ਤੇ ਗੀਤ ਪੁਕਾਰੀ ਸਾਹਾ, ਉਡਿਆ ਹੰਸ ਦਸਾਏ ਰਾਹ। ਜਦੋਂ ਜਨਮਿਆ ਸੀ ਗੀਤ ਗਾਏ ਗਏ, ਅੱਜ ਕਿਸੇ ਨੇ ਗੀਤ ਨਹੀਂ ਗਾਏ, ਜੀਵਨ ਬਰਬਾਦ ਕਰਕੇ 10 ਅਵਸਥਾ ਚ ਲੰਘ ਕੇ ਜਾ ਰਿਹਾ ਹੈ, ਪਰ ਜਾਣ ਵਾਲੇ ਨੂੰ ਰੋਇਆ ਜਾ ਰਿਹਾ। ਗਏ ਸੰਗੀਤ ਉਤਾਰੀ ਸਾਹ, ਉਡਿਆ ਹੰਸ ਦਸਾਏ ਰਾਹ, ਆਇਆ ਗਿਆ ਹੋਇਆ ਨਾਲ, ਕਿੱਥੇ ਪੱਤਲ ਸਦਿਓ ਕਾਲ, ਨਾਨਕ ਮਨਮੁਖ ਅੰਧ ਪਿਆਰ, ਵਾਹਿਗੁਰੂ ਦੁਆ ਸੰਤਾ। ਇਸ ਨੇ ਆਪਣੇ ਜੀਵਨ ਵਿੱਚ ਮਾਇਆ ਦੇ ਪਿੱਛੇ ਲੱਗ ਕੇ, ਸੰਸਾਰ ਦੇ ਪਿੱਛੇ ਲੱਗ ਕੇ ਗੁਰੂ ਨੂੰ ਨਹੀਂ ਜਾਣੇ। ਮਾਇਆ ਮੋਹ ਮਨ ਆਗਲਣਾ ਪ੍ਰਾਣੀ,
ਬੜਾ ਪੁਰਾਤਨ ਜਨਮ ਤੋਂ ਮੋਹ ਹੈ ਇਸਦਾ ਮਾਇਆ ਨਾਲ, ਪਰ ਮਾਇਆ ਦੇ ਮੋਹ ਨੂੰ ਤਿਆਗ ਵੀ ਨਹੀਂ ਤਿਆਗ ਸਕਦਾ, ਪੁੱਤਰਾਂ ਤਿਆਗ ਸਕਦਾ, ਪਰਿਵਾਰ ਨੂੰ, ਧੀਆਂ ਭੈਣਾਂ, ਮਿੱਤਰ ਸਾਥ ਸੰਬੰਧੀ, ਧਨ ਪਦਾਰਥ, ਮਕਾਨ, ਲੋਕ ਉਸ ਨੂੰ ਤਿਆਗ ਕੇ ਵੀ ਆਪਣੇ ਨਾਲ ਕੀਤੀ ਚਾਹੀਦੀ। ਬਾਹਰ ਕਹਿੰਦੇ ਨੇ ਅਸੀਂ ਤਿਆਗ ਦਿੱਤਾ ਹੈ, ਪਰ ਤਿਆਗਿਆ ਨਹੀਂ। ਜਦੋਂ ਕੋਈ ਤਿਆਗ ਦੇਵੇ, ਕਹਿਣ ਦੀ ਲੋੜ ਹੀ ਨਹੀਂ ਕਿ ਮੈਂ ਤਿਆਗਿਆ। ਜਦੋਂ ਨਹੀਂ ਕਹਿ ਰਿਹਾ ਤਾਂ ਤਿਆਗਿਆ ਹੈ, ਵਾਰ ਵਾਰ ਕਹਿ ਰਿਹਾ ਮੈਂ ਤਿਆਗਿਆ ਹੈ ਤਾਂ ਕੁਝ ਵੀ ਤਿਆਗਿਆ, ਵਾਰ ਵਾਰ ਸਿਰਫ ਉਧਰ ਮਨ ਜਾ ਰਹੇ। ਤੇ ਭਗਤ ਤ੍ਰਿਲੋਚਨ ਜੀ ਕਹਿੰਦੇ ਨੇ, ਮਾਇਆ ਮੋਹ ਮਨ ਪਾਗਲੜਾ ਪ੍ਰਾਣੀ, ਜਰਾ ਮਰਨ ਭਉ ਵਿਸਰ ਗਿਆ। ਕਹਿਣ ਲੱਗੇ ਇਸਦਾ ਮੋਹ ਹੈ ਮਾਇਆ ਨਾਲ, ਤੇ ਇਸ ਕਰਕੇ ਇਸ ਨੂੰ ਬੁਢਾਪਾ ਵਿਸਰ ਗਿਆ ਕਿ ਬੁਢਾਪਾ ਆਏ, ਇਸ ਨੂੰ ਮੌਤ ਵਿਸਰ ਗਈ ਤੇ ਮੌਤ ਆਏਗੀ, ਇਸ ਨੂੰ ਤੀਸਰਾ ਡਰ ਵਿਸਰ ਗਿਆ, ਜਮਾ ਨਾ ਡਰ, ਜਰਾ ਮਰਨ ਭਾਵ ਵਿਸਰ ਗਿਆ, ਇਸ ਨੂੰ ਨਾ ਮੌਤ ਦਾ ਡਰ ਲੱਗਦਾ, ਨਾ ਜਮਾ ਤੋਂ ਡਰ ਲੱਗਦਾ, ਨਾ ਬੁਢਾਪੇ ਦਾ ਡਰ ਹੈ। ਇਸੇ ਕਰਕੇ ਤਾਂ ਪਾਪ ਕਰੀ ਜਾ ਰਹੇ, ਇਸੇ ਕਰਕੇ ਦਿਨ ਰਾਤ ਅਵਗੁਣਾਂ ਵੱਲ ਵਧਦੇ ਜਾ ਰਹੇ, ਇਸੇ ਕਰਕੇ ਤਾਂ ਸੰਚਨ ਕਰ ਰਿਹਾ ਹੈ ਧਨ, ਜੋ ਮੌਤ